SBS Radio.
ਜੀ ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਪਰਥ ਤੋਂ ਨਰਿੰਦਰ ਕੌਰ ਹੋਣਾ ਨੇ ਸਾਂਝ ਬਣਾਈ ਆ। ਵਿਦਿਆਰਥੀ ਵੀਜ਼ੇ ਨੂੰ ਲੈ ਕੇ ਕੁਛ ਤਬਦੀਲੀਆਂ ਆ ਰਹੀਆਂ ਨੇ, ਉਸ ਸਿਲਸਿਲੇ 'ਚ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਆ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ ਦੱਸੋ ਸਾਨੂੰ, ਇਹ ਜਿਹੜੀਆਂ ਤਬਦੀਲੀਆਂ ਇਹ ਕਦ ਤੋਂ ਲਾਗੂ ਹੋ ਰਹੀਆਂ, ਕਿ ਪਹਿਲਾਂ ਤੋਂ ਹੀ ਲਾਗੂ ਹੋ ਚੁੱਕੀਆਂ ਨੇ ਅਤੇ ਆਪਾਂ ਇਹ ਗੱਲ ਕਰ ਰਹੇ ਹਾਂ ਹੁਣ?
ਹਾਂਜੀ, ਇਹ ਜਿਹੜੀਆਂ ਚੇਂਜਿਸ ਆਈਆਂ ਇਹ ਅੱਜ ਤੋਂ ਹੀ ਚੇਂਜ ਆ ਗਈਆਂ ਗੀਆਂ ਅਤੇ ਆਲਰੇਡੀ ਇਫੈਕਟਿਵ ਆ। ਵੈਸੇ ਤਾਂ ਇਹ 30 September ਨੂੰ ਅਪਡੇਟ ਹੋਣੀਆਂ ਸੀਗੀਆਂ, ਜਿਹੜੀ ਅਸੈਸਮੈਂਟ ਲੈਵਲ ਅਪਡੇਟ ਹੋਣੀ ਸੀਗੀ, ਬਟ ਅੱਜ ਤੋਂ ਹੀ ਦੇਖ ਰਹੇ ਹਾਂ ਅਸੀਂ ਕਿ ਇਹਨਾਂ ਨੂੰ ਆਲਰੇਡੀ ਅਪਡੇਟ ਕੀਤਾ ਗਿਆ।
ਅਤੇ ਕੀ ਤਬਦੀਲੀਆਂ ਨੇ ਇਹ?
ਜਿਹੜੀਆਂ ਮੇਨਲੀ ਆਪਾਂ ਆਈਆਂ ਕੰਟਰੀ ਦੇ ਅਸੈਸਮੈਂਟ ਲੈਵਲ ਅਤੇ ਆਪਣੇ ਐਜੂਕੇਸ਼ਨ ਪ੍ਰੋਵਾਈਡਰਸ ਦੇ ਲੈਵਲ ਜਿਹੜੇ ਚੇਂਜ ਹੁੰਦੇ ਆ, ਹਰ 6 months ਬਾਅਦ ਲੈਵਲ ਅਪਡੇਟ ਹੁੰਦੇ ਆਗੇ। ਸੋ ਜੇ ਮਾਰਚ 'ਚ ਹੁੰਦੇ ਆ, ਐਂਡ ਆਫ ਮਾਰਚ ਅਤੇ ਐਂਡ ਆਫ ਸਪਟੈਂਬਰ, ਸੋ ਇਸ ਵਾਰੀ ਜਿਹੜੇ ਅਪਡੇਟ ਹੋਏ ਆ ਮੇਨਲੀ ਜਿਹੜੀਆਂ ਕੰਟਰੀਜ਼ ਅਫੈਕਟ ਕੀਤੀਆਂ ਜਿਵੇਂ ਇੰਡੀਆ, ਪਾਕਿਸਤਾਨ, ਨੇਪਾਲ, ਇਹਨਾਂ ਦੇ ਲੈਵਲ ਅਸੈਸਮੈਂਟ ਲੈਵਲ 2 ਸੀ ਪਹਿਲਾਂ, ਪਰ ਹੁਣ ਅਸੈਸਮੈਂਟ ਲੈਵਲ 3 ਹੋ ਗਏ ਆ।
ਤੇ 2 ਤੇ 3 ਇਹ ਦੋਨਾਂ 'ਚ ਕੀ ਫਰਕ ਹੈ ਜੀ?
ਇਹ ਜ਼ਿਆਦਾ ਇਮੀਗ੍ਰੇਸ਼ਨ ਰਿਸਕ ਫੈਕਟਰ ਹੁੰਦਾ, ਜਿਵੇਂ ਅਸੈਸਮੈਂਟ ਲੈਵਲ 1 ਜਿਹੜਾ ਲੋਏਸਟ ਇਮੀਗ੍ਰੇਸ਼ਨ ਰਿਸਕ ਰੇਟਿੰਗ ਆਉਂਦੀ ਆ, ਜਿਹੜਾ ਲੈਵਲ 3 ਹੁੰਦਾ ਹਾਇਐਸਟ ਹੁੰਦਾ। ਸੋ ਲੈਵਲ 2 'ਚ ਜਾਂ ਲੈਵਲ 1 'ਚ ਕੀ ਹੁੰਦਾ ਕਿ ਜੇ ਪ੍ਰੋਵਾਈਡਰਸ ਲੈਵਲ 1 ਜਾਂ ਲੈਵਲ 2 ਆ ਤਾਂ ਕਾਲਜ ਡਾਕੂਮੈਂਟ ਚਾਹੀਦੇ ਹੁੰਦੇ ਐਡਮਿਸ਼ਨ ਲਈ, COE ਲਈ ਪਾਸਪੋਰਟ ਲਿਆ, ਹੈ ਨਾ। ਜੇ ਤੁਸੀਂ ਲੈਵਲ 3 ਚ ਆਉਂਦੇ ਆ ਤਾਂ ਫਿਰ ਤੁਹਾਡਾ ਇਮੀਗ੍ਰੇਸ਼ਨ ਰਿਸਕ ਫੈਕਟਰ ਜਿਹੜਾ ਹਾਈ ਹੋ ਜਾਂਦਾ, ਜਿਹਦੇ ਵਿੱਚ ਤੁਹਾਡੀਆਂ ਰਿਕੁਆਇਰਮੈਂਟਸ, ਤੁਹਾਨੂੰ ਐਵੀਡੈਂਸ਼ਰੀ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਂਦੀਆਂ, ਵਿਚ ਮੀਨਸ ਤੁਹਾਨੂੰ ਜ਼ਿਆਦਾ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਂਦੀਆਂ, ਵਿਚ ਇੰਕਲੂਡ ਫਾਈਨੈਂਸ਼ੀਅਲ ਐਂਡ ਇੰਗਲਿਸ਼ ਲੈਂਗੁਏਜ। ਤੁਹਾਨੂੰ ਇੰਗਲਿਸ਼ ਦਾ ਟੈਸਟ ਦੇਣਾ ਪੈਣਾ, ਆਇਲਸ, ETI ਜਾਂ ਹੋਰ ਕੋਈ ਇਕੁਇਵਲੈਂਟ ਟੈਸਟ, ਜਿਹੜਾ ਕਿ ਤੁਹਾਡੇ ਪ੍ਰੋਵਾਈਡਰ ਦੇ ਕੋਰਸ ਦੇ ਹਿਸਾਬ ਨਾਲ, ਜੇ ਤੁਸੀਂ ਵੋਕੇਸ਼ਨਲ ਕਰ ਰਹੇ ਹਾਂ ਜਾਂ ਹਾਇਰ ਐਜੂਕੇਸ਼ਨ ਕਰ ਰਹੇ ਹਾਂ। ਅਤੇ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਵੀ, ਤੁਹਾਨੂੰ ਫੰਡਸ ਮੈਂਡੇਟਰੀ ਹੋ ਗਏ, ਫਾਈਨੈਂਸ਼ੀਅਲ ਡਾਕੂਮੈਂਟਸ ਲਗਾਉਣੇ ਪੈਣੇ ਨਾਲ ਹੀ ਐਪਲੀਕੇਸ਼ਨ ਦੇ, ਜਿਹੜੇ ਕਿ ਪਹਿਲਾਂ ਨਹੀਂ ਲਾਉਣੇ ਪੈਂਦੇ ਸੀ। ਲੈਵਲ 2 'ਚ ਜ਼ਿਆਦਾ ਐਜੂਕੇਸ਼ਨ ਪ੍ਰੋਵਾਈਡਰ ਜੇ ਸੈਟਿਸਫਾਈਡ ਆ, ਉਹਨਾਂ ਨੇ ਐਡਮਿਸ਼ਨ ਦੇ ਤੀ, ਉਹਨਾਂ ਨੇ ਉਹਨਾਂ ਦਾ ਕ੍ਰਾਈਟੀਰੀਆ ਤੁਸੀਂ ਮੀਟ ਕਰ ਗਏ ਇੰਗਲਿਸ਼ ਲੈਵਲ ਦਾ, ਫੰਡਸ ਦਾ, ਫਿਰ ਡਿਪਾਰਟਮੈਂਟ ਨੂੰ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਂਦੀ ਸੀਗੀ
ਜੀ। ਅਤੇ ਅੱਗੇ ਕਹਿੰਦੇ ਸੀ ਜੀ ਮੇਰੀ ਐਲਈ ਲੱਗੀ ਆ, ਅਤੇ ਉਹ ਹੁਣ ਫਿਰ ਮਸਲਾ ਖਤਮ ਹੋ ਜਾਊਗਾ?
ਨਹੀਂ, ਐਲਈ ਵਾਲਾ ਕੰਮ ਤਾਂ ਇਹ, ਉਹ ਤਾਂ ਐਜੂਕੇਸ਼ਨ ਪ੍ਰੋਵਾਈਡਰ 'ਤੇ ਹੈ। ਜਿਵੇਂ ਜੇ ਤੁਸੀਂ ਫੋਰ ਐਗਜ਼ਾਮਪਲ ਬੈਚਲਰ ਕਰਨ ਆ ਰਹੇ ਹਾਂ, ਉਹਦੀ ਰਿਕੁਆਇਰਮੈਂਟ 6 inches ਆ, ਜੇ ਤੁਹਾਡੇ ਕੋਲ ਇੰਗਲਿਸ਼ ਦਾ ਟੈਸਟ ਹੈਗਾ, ਫਿਰ ਤੁਹਾਨੂੰ ਰਿਕੁਆਇਰਮੈਂਟ ਮੀਟ ਕਰ ਦਿੰਦੇ, ਫਿਰ ਤੁਹਾਡੀ ਐਲਈ ਨਹੀਂ ਲੱਗੂਗੀ। ਬਟ ਜੇ ਤੁਹਾਡੀ ਰਿਕੁਆਇਰਮੈਂਟ ਨਹੀਂ ਮੀਟ ਹੁੰਦੀ, ਫਿਰ ਕਾਲਜ ਜਾਂ ਯੂਨੀਵਰਸਿਟੀ ਜਿੱਥੇ ਤੁਸੀਂ ਜਾ ਰਹੇ ਹਾਂ ਪੜ੍ਹਨ, ਉਹ ਡਿਸਾਈਡ ਕਰਦਾ ਵੀ ਇੰਗਲਿਸ਼ ਲੱਗੂਗੀ ਅਤੇ ਕਿੰਨੇ ਲੈਵਲ ਦੀ ਲੱਗੂਗੀ
ਜੀ। ਅਤੇ ਜਿਹੜੇ ਲੈਵਲ 3 ਦੇ ਵਿੱਚ ਫਿਰ ਫਾਈਨੈਂਸ਼ੀਅਲ ਰਿਕੁਆਇਰਮੈਂਟ ਦੀ ਗੱਲ ਕਰਦੇ ਆ, ਬੈਂਕਾਂ ਤੋਂ ਜਾਂ ਤੁਹਾਡੇ ਕਿੰਨੇ ਪੈਸੇ ਆ, ਕੀ ਇਹ ਹੁਣ ਇਸ ਗੱਲ 'ਤੇ ਵੀ ਨਿਰਭਰ ਕਰੂਗਾ ਵੀ ਉਹ ਪੈਸੇ ਤੁਹਾਡੇ ਮਾਂ ਬਾਪ ਕੋਲ ਹੋਣੇ ਚਾਹੀਦੇ ਆ ਜਾਂ ਰਿਸ਼ਤੇਦਾਰ, ਜਾਂ ਉਹ ਕਿਸੇ ਦੇ ਵੀ ਬੈਂਕ ਅਕਾਊਂਟ 'ਚ ਪਏ ਤੁਸੀਂ ਦਿਖਾ ਸਕਦੇ ਹੋ?
ਹਾਂਜੀ ਬਿਲਕੁਲ, ਜੇ ਤੁਸੀਂ, ਉਹ ਤੁਹਾਨੂੰ ਜੈਨੂਇਨ ਐਕਸੈਸ ਹੋਣੀ ਚਾਹੀਦੀ ਫੰਡਸ ਨੂੰ, ਮਤਲਬ ਕੁਛ ਤੁਸੀਂ ਥਰਡ ਪਾਰਟੀ ਨਹੀਂ ਦਿਖਾ ਸਕਦੇ, ਤੁਸੀਂ ਆਪਣੇ ਪ੍ਰੈਫਰੇਬਲੀ ਆਪਣੇ ਆਪਣੀ ਫੈਮਿਲੀ ਦੇ ਪੇਰੈਂਟਸ ਦੇ, ਗ੍ਰੈਂਡ ਪੇਰੈਂਟਸ ਦੇ, ਭੈਣ ਭਰਾ ਦੇ ਦਿਖਾ ਸਕਦੇ ਹਾਂ, ਜਾਂ ਤੁਹਾਡੇ ਜੇ ਅੰਕਲ ਆਂਟੀ ਆਸਟ੍ਰੇਲੀਆ ਰਹਿੰਦੇ ਆ ਤੁਸੀਂ ਉਹਨਾਂ ਦੇ ਵੀ ਦਿਖਾ ਸਕਦੇ ਹਾਂ, ਸੋ ਬਲੱਡ ਰਿਲੇਟਿਵ ਦੇ। ਸੋ ਥਰਡ ਪਾਰਟੀ ਨਹੀਂ ਦਿਖਾ ਸਕਦੇ ਜੇ, ਜੈਨੂਇਨ ਐਕਸੈਸ ਟੂ ਜੈਨੂਇਨ ਫੰਡਸ ਜ਼ਰੂਰੀ ਆ। ਮਤਲਬ ਜੇ ਥਰਡ ਪਾਰਟੀ ਦਿਖਾਓਗੇ ਤਾਂ ਉਹ ਕਹਿੰਦੇ ਤੁਸੀਂ ਯੂਜ਼ ਤਾਂ ਕਰ ਹੀ ਨਹੀਂ ਸਕਦੇ, ਉਹ ਫੰਡਸ ਦਿਖਾ ਹੀ ਸਕਦੇ ਹੈਗੇ।
ਅਤੇ ਕੀ ਇਹਦੇ ਨਾਲ ਵਿਦਿਆਰਥੀਆਂ ਦੀ ਇੱਥੇ ਆਮਦ ਜਿਹੜੀ ਹੁੰਦੀ ਆ, ਗਿਣਤੀ ਆ, ਉਹਦੇ 'ਤੇ ਫਰਕ ਪਊਗਾ?
ਮੇਨਲੀ ਪਊਗਾ ਜੀ, ਇੰਡੀਆ ਤੋਂ ਤੁਸੀਂ ਦੇਖੋ, ਇੰਡੀਆ ਇੱਕ ਵਨ ਆਫ ਦ ਬਿਗੈਸਟ ਮਾਰਕੀਟ ਆ ਜਿਹਨਾਂ ਤੋਂ ਜਿੱਥੋਂ ਸਟੂਡੈਂਟਸ ਆਉਂਦੇ ਹੈਗੇ। ਇੰਡੀਆ 'ਚ ਵੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਵਿਦਆਊਟ ਆਇਲਸ, ਵਿਦਆਊਟ ਫਾਈਨੈਂਸ਼ੀਅਲ, ਸੋ ਹੁਣ ਉਹ ਉਸ ਚੀਜ਼ ਦਾ ਥੋੜ੍ਹਾ ਰੁਕੂਗਾ, ਕਿਉਂਕਿ ਉਹ ਸਟੂਡੈਂਟਸ ਨੂੰ ਇੰਗਲਿਸ਼ ਟੈਸਟ ਕਲੀਅਰ ਕਰਨਾ ਪੈਣਾ, ਅਨਲੈਸ ਜੋ ਯੂਨੀਵਰਸਿਟੀ ਲੈਵਲ 1 'ਚ ਆ ਰਹੇ ਆ। ਪਰ ਜੇ ਯੂਨੀਵਰਸਿਟੀ ਲੈਵਲ 1 'ਚ ਆ ਰਹੇ ਆ ਤਾਂ ਤੁਸੀਂ ਆਪ ਦੇਖ ਲਓ ਵੀ ਉਹ ਸਟ੍ਰੀਮ ਲਾਈਨ ਉਹ ਯੂਨੀਵਰਸਿਟੀ ਦਾ ਲੈਵਲ ਕਿੰਨਾ ਹਾਈ ਹੋਊਗਾ, ਸੋ ਸਟੂਡੈਂਟਸ ਉੱਥੇ ਪੜ੍ਹ ਨਹੀਂ ਪਾਉਣਗੇ। ਸੋ ਇਸ ਯੂਨੀਵਰਸਿਟੀ ਵੀ ਹੁਣ ਲੈਣ ਲਈ ਜੈਨੂਇਨ ਸਟੂਡੈਂਟਸ ਦੇਖਣਗੇ, ਕਿਉਂਕਿ ਉਹਨਾਂ ਦੀ ਰਿਸਕ ਰੇਟਿੰਗ ਸਟੂਡੈਂਟਸ ਦੇ ਫਰਕ ਨਾਲ ਪੈਂਦੀ ਹੈ ਕਿ ਜੇ ਸਟੂਡੈਂਟਸ ਜੈਨੂਇਨ ਆ ਉੱਥੇ ਆ ਕੇ ਸਟੱਡੀ ਕਰਦੇ ਆ ਤਾਂ ਉਹਨਾਂ ਨੂੰ ਫਰਕ ਨਹੀਂ ਪੈਂਦਾ। ਜੇ ਸਟੂਡੈਂਟਸ ਕੱਲ੍ਹ ਕੈਂਸਲ ਹੋ ਜਾਂਦੇ ਆ ਵੀਜ਼ੇ ਉਹਨਾਂ ਦੇ ਜਾਂ ਰਿਫਿਊਜ਼ ਹੁੰਦੇ ਆ, ਤਾਂ ਕਾਲਜ ਯੂਨੀਵਰਸਿਟੀ ਦੇ ਰਿਸਕ ਰੇਟਿੰਗ ਨੂੰ ਫਰਕ ਪੈਂਦਾ ਗਾ
ਜੀ। ਇਹ ਤੋਂ ਬਿਨਾਂ ਕੋਈ ਹੋਰ ਖਾਸ ਗੱਲ ਜਿਹੜੀ ਦੱਸਣੀ ਚਾਹੋ?
ਹੋਰ ਤਾਂ ਬਸ ਇਹ ਵੀ ਕਿ ਜ਼ਿਆਦਾ ਫਰਕ ਨਹੀਂ ਪਿਆ ਸਰ, ਜਿਹੜੇ ਅਸੈਸਮੈਂਟ ਲੈਵਲ 3 ਵਾਲੇ ਸੀਗੇ ਉਹਨਾਂ ਨੂੰ ਪਹਿਲਾਂ ਹੀ ਰਿਕੁਆਇਰਮੈਂਟਸ ਹੁੰਦੀਆਂ ਸੀਗੀਆਂ, ਸੋ ਮੇਨਲੀ ਹੁਣ ਅਸੈਸਮੈਂਟ ਲੈਵਲ 2 ਵਾਲਿਆਂ ਨੂੰ ਫਰਕ ਪਿਆ ਗਾ। ਈਵਨ ਆਨਸ਼ੋਰ ਵੀ ਉਹਨਾਂ ਨੇ ਰਿਸਕ ਰੇਟਿੰਗ ਇਸ ਸਪਟੈਂਬਰ ਤੋਂ ਆਨਸ਼ੋਰ ਵੀਜ਼ਾਜ਼ ਲਈ ਵੀ ਕਾਲਜ ਯੂਨੀਵਰਸਿਟੀ ਦੀਆਂ ਰਿਸਕ ਰੇਟਿੰਗ ਕੈਲਕੂਲੇਟ ਕਰਨੀਆਂ ਸ਼ੁਰੂ ਕਰ ਦਿੰਦੀਆਂ। ਸੋ ਸਟੂਡੈਂਟਸ ਲਈ ਖਾਸ ਮੈਸੇਜ ਇਹ ਹੈ ਕਿ ਵੀ ਜੇ ਤੁਸੀਂ ਆਉਣੀ ਆ ਤਾਂ ਉਹਨਾਂ ਨੂੰ ਪੜ੍ਹੋ, ਆਪਣੇ ਕੋਰਸ ਪੜ੍ਹੋ ਅਤੇ ਪੜ੍ਹੋਗੇ ਤਾਂ ਤੁਸੀਂ ਅੱਗੇ ਐਡਮਿਸ਼ਨ ਲੈ ਸਕਦੇ ਆ, ਕਾਲਜ ਯੂਨੀਵਰਸਿਟੀਆਂ ਸਟ੍ਰਿਕਟ ਹੋ ਜਾਣਗੇ ਐਡਮਿਸ਼ਨ ਦੇਣ ਵਿੱਚ ਅਤੇ ਫਿਰ ਹੀ ਤੁਹਾਡੇ ਅੱਗੇ ਵੀਜ਼ੇ ਵੱਧ ਸਕਣੇ ਆ। ਜੇ ਤੁਸੀਂ ਆ ਕੇ ਪੜ੍ਹੋਗੇ ਨਹੀਂ ਤਾਂ ਫਿਰ ਤੁਹਾਡੇ ਅੱਗੇ ਵੀਜ਼ੇ ਵਧਣੇ ਮੁਸ਼ਕਲ ਹੋ ਜਾਣਗੇ ਅਤੇ ਤੁਹਾਨੂੰ ਅੱਗੇ ਐਡਮਿਸ਼ਨ ਮਿਲਣੀ ਵੀ ਮੁਸ਼ਕਲ ਹੋ ਜਾਵੇ।
ਜੀ, ਬਹੁਤ ਬਹੁਤ ਮਿਹਰਬਾਨੀ ਨਰਿੰਦਰ, ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ।
ਹਾਂਜੀ, ਥੈਂਕ ਯੂ ਪ੍ਰੀਤਿੰਦਰ ਜੀ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਰਣਬੀਰ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਉਹ ਮਾਈਗ੍ਰੇਸ਼ਨ ਖੇਤਰ 'ਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ। ਹਾਂਜੀ ਰਣਬੀਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਜੀ ਦੱਸੋ ਸਾਨੂੰ, ਵਿਦਿਆਰਥੀਆਂ ਲਈ ਜਿਹੜਾ ਨਵਾਂ ਫਰੇਮਵਰਕ ਲਾਗੂ ਹੋ ਰਿਹਾ ਜਾਂ ਹੋਣ ਜਾ ਰਿਹਾ, ਇਹਦੇ ਕੀ ਅਸਰ ਪੈਣਗੇ ਵਿਦਿਆਰਥੀਆਂ 'ਤੇ?
ਹਾਂਜੀ, ਪਹਿਲੀ ਗੱਲ ਦੱਸਣਾ ਚਾਹੂੰਗਾ ਸਾਰੇ ਸੁਣਨ ਵਾਲਿਆਂ ਨੂੰ ਬਈ ਇਹ ਕਾਫੀ ਦੇਰ ਤੋਂ ਪ੍ਰੀਡਿਕਟਡ ਸੀ ਵੀ ਇਹ ਐਂਡ ਆਫ ਸੈਪਟੈਂਬਰ 'ਚ ਲਾਗੂ ਹੋ ਜਾਣਾ ਜੋ ਚੇਂਜ ਆਇਆ। ਅਤੇ ਚੇਂਜ ਇਹ ਆ ਕਿ ਜਿਹੜੇ ਇੰਡੀਆ, ਪਾਕਿਸਤਾਨ, ਨੇਪਾਲ ਇਹ ਜਿਹੜੀਆਂ ਕੰਟਰੀਜ਼ ਆ, ਇਹਨਾਂ ਨੂੰ ਲੋਅ ਰਿਸਕ ਜਾਂ ਮੀਡੀਅਮ ਰਿਸਕ ਤੋਂ ਹਾਈ ਰਿਸਕ ਲੈਵਲ 'ਤੇ ਪਾ ਦਿੱਤਾ ਗਿਆ। ਸੋ ਅਸੈਸਮੈਂਟ ਲੈਵਲ 2 ਤੋਂ ਅਸੈਸਮੈਂਟ ਲੈਵਲ 3 'ਤੇ ਕਰ ਦਿੱਤਾ ਗਿਆ, ਜਿਹਦੇ ਕਾਰਨ ਜਿਹੜੀਆਂ ਐਵੀਡੈਂਟਰੀ ਰਿਕੁਆਇਰਮੈਂਟਸ ਆ ਜਦੋਂ ਆਪਾਂ ਵੀਜ਼ਾ ਲਾਉਂਦੇ ਹਾਂ ਉਹਦੀਆਂ ਐਵੀਡੈਂਟਰੀ ਰਿਕੁਆਇਰਮੈਂਟਸ ਵੱਧ ਗਈਆਂ ਵੀ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਜਿਹੜੀ ਆਪਾਂ ਨੂੰ ਸ਼ੋਅ ਕਰਨੀ ਪਵੇਗੀ ਅਤੇ ਦੂਜਾ ਫੰਡ ਜਿਹੜੇ ਜੈਨੂਇਨ ਐਕਸੈਸ ਟੂ ਫੰਡ ਉਹ ਸ਼ੋਅ ਕਰਨੇ ਪੈਣਗੇ ਆਪਾਂ।
ਜੀ, ਅਤੇ ਇਹਦੇ ਕੀ ਅਸਰ ਪੈਣਗੇ ਹੁਣ?
ਦੇਖੋ, ਪਹਿਲੋਂ ਬੜਾ ਸਿੰਪਲ ਪ੍ਰੋਸੈਸ ਸੀ ਕਿ ਤੁਸੀਂ ਸਟੂਡੈਂਟ ਵੀਜ਼ਾ ਅਗਰ ਔਨਸ਼ੋਰ ਪਾਉਂਦੇ ਆ ਜਾਂ ਆਫਸ਼ੋਰ ਵੀ ਪਾਉਂਦੇ ਆ ਤਾਂ ਤੁਹਾਨੂੰ ਸਿਰਫ ਇੱਕ ਦੋ ਤਿੰਨ ਡਾਕੂਮੈਂਟ ਲਾਉਣੇ ਪੈਂਦੇ ਸੀ, ਡੀਟੀ ਰਿਕੁਆਇਰਮੈਂਟ ਜਿਹੜੀ ਤੁਸੀਂ ਸਬਮਿਸ਼ਨ ਲਾਉਂਦੇ ਸੀ ਵੀ ਮੈਨੂੰ ਕਿਉਂ ਵੀਜ਼ਾ ਮਿਲਣਾ ਚਾਹੀਦਾ ਅਤੇ ਪਾਸਪੋਰਟ ਦੀ ਕਾਪੀ ਅਤੇ ਹੈਲਥ ਇੰਸ਼ੋਰੈਂਸ ਲਾ ਦੇਣੇ ਸੀ ਤੁਸੀਂ। ਹੁਣ ਤੁਹਾਨੂੰ ਐਕਸਟਰਾ ਰਿਕੁਆਇਰਮੈਂਟ ਜਿਹੜੀ ਹੈ ਤੁਹਾਨੂੰ ਆਈਐਲਟੀਐਸ ਜਾਂ ਪੀਟੀ ਦਾ ਸਕੋਰ ਲਾਉਣਾ ਪੈਣਾ, ਠੀਕ ਹੈ ਜੀ? ਅਤੇ ਦੂਜਾ, ਤੁਹਾਨੂੰ ਜੈਨੂਇਨ ਐਕਸੈਸ ਟੂ ਫੰਡਸ ਨੋਰਮਲੀ ਉਸ ਉਦੋਂ ਰਿਕੁਆਇਰਮੈਂਟ ਨਹੀਂ ਸੀ ਕੇਸ ਆਫਿਸਰਸ ਦੀ, ਉਹ ਆਪਣੇ ਡਿਸਕਸ਼ਨ 'ਤੇ ਬਹੁਤ ਘੱਟ ਕੇਸਿਸ 'ਚ ਮੰਗਦੇ ਸੀ, ਪਰ ਹੁਣ ਨੋਰਮਲੀ ਉਹ ਤੁਹਾਡੇ ਤੋਂ ਮੰਗਣਗੇ ਆਹ ਦੋ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਅਤੇ ਫੰਡਸ ਦੀ ਰਿਕੁਆਇਰਮੈਂਟ ਤੁਹਾਡੇ ਕੋਲ ਮੰਗੀ ਜਾਵੇਗੀ।
ਜੀ, ਅਤੇ ਵਿਦਿਆਰਥੀਆਂ ਦਾ ਕੀ ਆਂਕੜਾ ਹੁਣ ਫਿਰ ਘਟੂਗਾ? ਨੰਬਰ ਦੇ ਲਿਹਾਜ਼ ਨਾਲ ਜੇ ਗੱਲ ਕਰਨੀ ਹੋਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਾਂ ਕੀ ਫਿਰ ਗਿਣਤੀ ਘਟਣ ਦੇ ਆਸਾਰ ਆ?
ਘਟਣ ਤੋਂ ਵੱਧ ਜਿਹੜੀ ਇੱਕ ਪੋਜ਼ਿਟਿਵ ਨਿਊਜ਼ ਇਹ ਆ ਕਿ ਜੈਨੂਇਨ ਸਟੂਡੈਂਟਸ ਜਿਹੜੇ ਆ ਉਹ ਆਸਟ੍ਰੇਲੀਆ ਜ਼ਿਆਦਾ ਅਟਰੈਕਟ ਕਰੂਗਾ। ਦੇਖੋ, ਤੁਸੀਂ ਆਮ ਹੀ ਸੁਣਿਆ ਹੋਣਾ ਕਿ ਇੰਡਸਟਰੀ 'ਚ ਕਾਫੀ ਕੰਸਰਨ ਸੀ ਬਈ ਆਸਟ੍ਰੇਲੀਆ ਜਿਹੜਾ ਹੈ ਉਹਨਾਂ ਨੇ ਲੈਵਲ ਆਫ ਕੁਆਲਿਟੀ ਆਪਣੀ ਘਟਾ ਦਿੱਤੀ ਆ ਕਿ ਉਹ ਕੈਸ਼ ਕਾਊਸ ਵਾਂਗੂ ਟ੍ਰੀਟ ਕਰ ਰਹੇ ਆ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ, ਵੀ ਨਾ ਉਹਨਾਂ ਨੂੰ ਕੋਈ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਮੰਗ ਰਹੇ ਆ, ਨਾ ਉਹਨਾਂ ਕੋਲ ਫੰਡਸ ਮੰਗ ਰਹੇ ਆ, ਯੂਨੀਵਰਸਿਟੀਜ਼ 'ਚ ਉਹਨਾਂ ਨੂੰ ਇਨਰੋਲਮੈਂਟ ਮਿਲ ਰਹੀ ਆ, ਪਰ ਉਹ ਆਪਣਾ ਕੋਰਸ ਜਿਹੜਾ ਉਹ ਫਿਨਿਸ਼ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਠੀਕ ਹੈ ਜੀ? ਜਿਹੜੀ ਉਹ ਪੜ੍ਹਾਈ ਦਾ ਮੀਡੀਅਮ ਇੰਗਲਿਸ਼ ਹੈ ਉਹਨੂੰ ਸਮਝ ਨਹੀਂ ਆ ਰਿਹਾ, ਠੀਕ ਹੈ? ਸੋ ਇਹਦੇ ਨਾਲ ਕਾਫੀ ਡੈਂਟ ਪਿਆ ਸੀ ਆਸਟ੍ਰੇਲੀਆ ਦੀ ਰੈਪੂਟੇਸ਼ਨ 'ਤੇ ਐਜ਼ ਅ ਕੁਆਲਿਟੀ ਐਜੂਕੇਸ਼ਨ ਡੈਸਟੀਨੇਸ਼ਨ। ਅਤੇ ਇਸ ਚੇਂਜ ਨਾਲ ਗਵਰਨਮੈਂਟ ਨੇ, ਸਰਕਾਰ ਨੇ ਕੀ ਕੀਤਾ ਹੈ ਕਿ ਆਪਣੀ ਜਿਹੜੀ ਛਵੀ ਆ ਉਹ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸੀਰੀਅਸ ਹਾਂ, ਅਸੀਂ ਕੁਆਲਿਟੀ ਸਟੂਡੈਂਟਸ ਅਤੇ ਜੈਨੂਇਨ ਸਟੂਡੈਂਟਸ ਸਾਨੂੰ ਚਾਹੀਦੇ ਆ। ਅਤੇ ਇੱਕ ਤਰ੍ਹਾਂ ਨਾਲ ਬੜਾ ਪੋਜ਼ਿਟਿਵ ਸਟੈਪ ਆ ਦੇਖਿਆ ਜਾਵੇ ਤਾਂ।
ਖਾਸ ਤੌਰ 'ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬੀ ਵਿਦਿਆਰਥੀਆਂ ਦੀ, ਉਹਨਾਂ ਲਈ ਤਾਂ ਫਿਰ ਇਹ ਇੱਕ ਸੈਟਬੈਕ ਹੋਊਗਾ। ਕਈ ਸੋਚਦੇ ਸੀ ਵੀ ਚੱਲ ਉੱਥੇ ਜਾ ਕੇ ਅੰਗਰੇਜ਼ੀ ਦੇਖ ਲਾਂਗੇ, ਅੰਗਰੇਜ਼ੀ ਕਿੱਡਾ ਮਾਰਕਾ ਮਾਰਨਾ।
ਹਾਂਜੀ, ਦੇਖੋ, ਮੇਜਰ ਨਹੀਂ ਮਾਈਨਰ ਸੈਟਬੈਕ ਮੈਂ ਕਹਿ ਸਕਦਾ, ਠੀਕ ਹੈ ਜੀ? ਕਿਉਂਕਿ ਉਹਨਾਂ ਨੇ ਕੀ ਕਿਹਾ, ਡਿਪਾਰਟਮੈਂਟ ਨੇ ਕੀ ਕਿਹਾ ਕਿ ਸਾਨੂੰ ਇੰਗਲਿਸ਼ ਲੈਂਗੁਏਜ ਐਬਿਲਿਟੀ ਤੁਹਾਡੀ ਹੈਗੀ ਉਹ ਪ੍ਰੂਵ ਕਰ ਦਿਓ, ਜਿਹੜੀ ਕਿ ਓਵਰਆਲ 5.5 ਬੈਂਡ ਜਿਹੜੇ ਆਇਲਸ 'ਚ ਜਾਂ ਪੀਟੀ ਇਕੁਇਵੈਲੈਂਟ 'ਚ ਅਗਰ ਤੁਹਾਡੇ ਆ ਜਾਣ, ਜੋ ਕਿ ਕਾਫੀ ਈਜ਼ੀ ਆ। ਅਤੇ ਦੇਖਿਆ ਜਾਵੇ ਤੇ ਜਿਹੜੇ ਕੈਟੇਗਰੀ ਆਫ ਸਟੂਡੈਂਟਸ ਦੀ ਤੁਸੀਂ ਗੱਲ ਕਰ ਰਹੇ ਆ ਕਿ ਉਹਨਾਂ ਨੇ ਪੀਆਰ ਵੀ ਤਾਂ ਪਾਉਣੀ ਆ, ਟੀ ਆਰ ਪਾਉਣੀ ਆ, ਪੀ ਆਰ ਪਾਉਣੀ ਆ, ਉਹਦੇ ਲਈ ਤਾਂ ਆਪਾਂ ਨੂੰ ਆਇਲਸ ਪੀਟੀ ਚਾਹੀਦਾ ਹੀ ਚਾਹੀਦਾ। ਅੱਜ ਦੀ ਡੇਟ 'ਚ ਆਮ ਹੋ ਗਿਆ ਕਿ ਜੇ ਤੁਸੀਂ ਡਿਪੈਂਡਿੰਗ ਓਨ ਕਿਹੜੀ ਕਲਾਸ ਤੁਸੀਂ ਪਾਉਂਦੇ ਆ, 7 ਈਚ ਆਮ ਹੋ ਗਿਆ, ਠੀਕ ਹੈ? ਅਤੇ ਪੜ੍ਹਾਈ ਲਈ ਤਾਂ ਤੁਹਾਡੇ ਕੋਲ ਸਿਰਫ 5.5 ਬੈਂਡ ਮੰਗ ਰਹੇ ਹੋ। ਅਤੇ ਹਾਂਜੀ, ਸੈਟਬੈਕ ਹੈਗੀ ਹੈ ਕਿ ਪਹਿਲੋਂ ਰਿਕੁਆਇਰਮੈਂਟ ਨਹੀਂ ਸੀ ਜੈਨੂਇਨ ਐਕਸੈਸ ਟੂ ਫੰਡਸ ਦੀ, ਕਿਉਂਕਿ ਫੰਡਸ ਦੀ ਵੀ ਕਾਫੀ ਜਾਣੇ ਨਾਲ ਪ੍ਰੋਬਲਮ ਹੁੰਦੀ ਸੀ ਕਿ ਜੈਨੂਇਨ ਫੰਡਸ ਨਹੀਂ ਹੁੰਦੇ ਸੀ ਜਾਂ ਉਹਨਾਂ ਕੋਲ ਇਨਕਮ ਨਹੀਂ ਸੀ ਸਪੋਰਟ ਕਰਨ ਲਈ ਕਿ ਇਹ ਫੰਡਸ ਕਿੱਥੋਂ ਆਏ ਆ। ਇੱਕ ਮਾਈਨਰ ਸੈਟਬੈਕ ਆ, ਬਟ ਅਗਰ ਤੁਸੀਂ ਐਡਵਾਂਸ 'ਚ ਪ੍ਰਿਪੇਅਰਡ ਆ ਵੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਆਇਲਸ ਜਾਂ ਪੀ ਟੀ ਤੁਹਾਨੂੰ ਚਾਹੀਦਾ ਹੀ ਚਾਹੀਦਾ ਅਤੇ ਫੰਡਸ ਚਾਹੀਦੇ ਆ, ਅਤੇ ਆਈ ਡੋਂਟ ਥਿੰਕ ਇੱਦੀ ਕੋਈ ਮੇਜਰ ਸੈਟਬੈਕ ਆ, ਠੀਕ ਹੈ? ਹਾਂਜੀ, ਅਤੇ ਜਿਹੜੇ ਵਿਜ਼ਿਟਰ ਵੀਜ਼ਾ ਦੇ ਇੱਥੇ ਆ ਕੇ ਸਟੂਡੈਂਟ ਵੀਜ਼ਾ ਕਨਵਰਟ ਕਰਾ ਰਹੇ ਸੀ ਉਹਨਾਂ ਲਈ ਵੀ ਮੋਸਟਲੀ ਸਾਰਿਆਂ ਕੋਲ ਆਇਲਸ ਜਾਂ ਪੀ ਟੀ ਹੁੰਦਾ ਹੈ, ਜੇ ਨਹੀਂ ਆ ਤਾਂ ਓਬਵੀਅਸ ਹੁਣ ਤਿਆਰੀ ਕਰਨੀ ਪੈਣੀ ਆ।
ਜੀ, ਅਤੇ ਇੱਥੇ ਆ ਕੇ ਜਿਹੜੇ ਪਾ ਦਿੰਦੇ ਸੀ ਵਿਜ਼ਿਟਰ ਵੀਜ਼ੇ 'ਤੇ, ਕੀ ਉਹਨਾਂ ਲਈ ਫਿਰ ਇਹ ਰਾਹ ਬੰਦ ਹੋ ਗਿਆ ਹੁਣ?
ਨਹੀਂ ਨਹੀਂ, ਇਹ ਕਦੇ ਬੰਦ ਨਹੀਂ ਹੋਇਆ, ਇਹ ਕਹਿਣਾ ਗਲਤ ਹੋਊਗਾ। ਸਿਰਫ ਐਵੀਡੈਂਟ ਰਿਕੁਆਇਰਮੈਂਟ, ਭਾਵੇਂ ਤੁਸੀਂ ਜਿੱਥੇ ਵੀ ਆ, ਤੁਹਾਨੂੰ ਇੰਗਲਿਸ਼ ਦਾ ਜਿਹੜਾ ਸਕੋਰ ਆ, ਆਇਲਸ ਜਾਂ ਪੀਟੀ ਜਾਂ ਹੋਰ ਐਕਸੈਪਟੇਬਲ ਜਿਹੜੇ ਹੈਗੇ ਆ, ਉਹ ਦੇਣਾ ਪਊਗਾ ਤੁਹਾਨੂੰ ਵੀਜ਼ਾ ਐਪਲੀਕੇਸ਼ਨ ਫਾਈਨਲਾਈਜ਼ ਹੋਣ ਤੋਂ ਪਹਿਲਾਂ।
ਸੋ ਇਹ ਜਿਹੜੀਆਂ ਚੇਂਜਸ ਨੇ, ਇਹ ਫਿਰ ਉਹਨਾਂ 'ਤੇ ਵੀ ਲਾਗੂ ਹੋਣਗੀਆਂ ਜਿਹੜੇ ਵੈਸਟਰ ਵੀਜ਼ੇ 'ਤੇ ਇੱਥੇ ਆ ਕੇ ਅਤੇ ਫਿਰ ਬਾਅਦ 'ਚੋਂ ਵਿਦਿਆਰਥੀ ਵੀਜ਼ੇ 'ਚ ਉਹਨੂੰ ਕਰਵਾ ਲੈਂਦੇ ਸੀ?
ਸਾਰਿਆਂ 'ਤੇ ਜੀ, ਹਾਂਜੀ ਹਾਂਜੀ, ਸਾਰਿਆਂ 'ਤੇ ਇਹ ਐਪਲੀਕੇਬਲ ਹੋਣਗੇ, ਕਿਉਂਕਿ ਇੰਡੀਆ ਨੂੰ ਅਸੈਸਮੈਂਟ ਲੈਵਲ, ਇੰਡੀਅਨ ਪਾਸਪੋਰਟ ਹੋਲਡਰ ਨੂੰ ਅਸੈਸਮੈਂਟ ਲੈਵਲ 3 ਕੀਤਾ ਗਿਆ। ਠੀਕ ਹੈ, ਭਾਵੇਂ ਤੁਸੀਂ ਆਨਸ਼ੋਰ ਹੋ ਆਫਸ਼ੋਰ ਹੋ। ਇੱਕ ਥੋੜ੍ਹਾ ਮੈਂ ਇੱਥੇ ਕਲੈਰੀਫਾਈ ਕਰਨਾ ਚਾਹੂੰਗਾ ਕਿ ਜਿਹੜੇ ਅਸੈਸਮੈਂਟ ਲੈਵਲ 1 ਕੋਰਸ ਪ੍ਰੋਵਾਈਡਰ ਜਾ ਰਹੇ ਨੇ, ਠੀਕ ਹੈ, ਉਹਨਾਂ 'ਤੇ ਚੇਂਜ ਇੰਪਲੀਮੈਂਟ, ਇਹਨਾਂ 'ਤੇ ਇਸ ਚੀਜ਼ ਦਾ ਕੋਈ ਫਰਕ ਨਹੀਂ ਪਊਗਾ, ਉਹਨਾਂ ਨੂੰ ਐਕਸਟਰਾ ਰਿਕੁਆਇਰਮੈਂਟਸ ਨਹੀਂ ਦੇਣੇ ਪੈਂਦੇ।
ਉਹ ਕਿਹੜੇ ਹੋਣਗੇ?
ਜਿਹੜੀਆਂ ਟੌਪ ਦੀਆਂ ਯੂਨੀਵਰਸਿਟੀਜ਼ ਹੈ, ਕਹਿ ਲਓ ਗਰੁੱਪ ਆਫ ਐਡਮਿਨਿਸਟ੍ਰੇਟਿਵ, RMIT ਕਹਿ ਦਿਓ, ਠੀਕ ਆ, ਤੁਸੀਂ ਟੌਪ ਦੀ ਯੂਨੀਵਰਸਿਟੀਜ਼ ਦੀ ਗੱਲ ਕਰੋਗੇ ਤਾਂ ਉਹ 'ਚ ਤੁਹਾਨੂੰ ਇਹ ਰਿਕੁਆਇਰਮੈਂਟ 'ਚ ਰਿਆਇਤ ਮਿਲੂਗੀ ਕਿ ਤੁਹਾਨੂੰ ਐਕਸਟਰਾ ਜਿਹੜੇ ਆ ਰਿਕੁਆਇਰਮੈਂਟਸ ਨਹੀਂ ਮੀਟ ਕਰਨੇ ਪੈਣੇ
ਜੀ। ਖਾਸ ਤੌਰ 'ਤੇ ਜਿਹੜੀਆਂ ਵੱਡੀਆਂ ਪੜ੍ਹਾਈਆਂ ਨੇ, ਕੋਈ ਖਾਸ ਤੌਰ 'ਤੇ ਜਿਵੇਂ PhD ਕਰਨ ਆ ਰਿਹਾ ਕੋਈ, ਤਾਂ ਉਹਨੂੰ ਅੰਗਰੇਜ਼ੀ ਦੇ ਲਿਹਾਜ਼ ਨਾਲ ਆਇਲਟਸ ਵਗੈਰਾ ਸ਼ਾਇਦ ਨਾ ਦੇਣਾ ਪਵੇ?
ਹਾਂਜੀ, ਅਤੇ ਉਹ ਕੋਰਸ ਪ੍ਰੋਵਾਈਡਰ 'ਤੇ ਵੀ ਡਿਪੈਂਡ ਆ ਕਿ ਉਹਦਾ ਲੈਵਲ ਕੀ ਆ। ਅਸੈਸਮੈਂਟ ਲੈਵਲ 1 ਪ੍ਰੋਵਾਈਡਰ ਜਿਹੜੇ ਆ ਉਹ ਬਹੁਤ ਘੱਟ ਨੇ, ਬਟ ਜਿੱਦਾਂ ਤੁਸੀਂ ਕਹਿ ਰਹੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਤੋਂ ਸਟੂਡੈਂਟਸ ਆਉਂਦੇ ਆ, ਘੱਟ ਕੈਟੇਗਰੀ ਆ ਜਿਹੜੀ ਉਸ ਉਹਨਾਂ ਕਾਲਜਿਸ ਜਾਂ ਉਹਨਾਂ ਯੂਨੀਵਰਸਿਟੀਜ਼ 'ਚ ਪੜ੍ਹਦੇ ਆ।
ਜੀ, ਬਹੁਤ ਬਹੁਤ ਧੰਨਵਾਦ ਰਣਵੀਰ, ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰ ਲਈ।
ਧੰਨਵਾਦ ਤੁਹਾਡਾ ਵੀ ਜੀ।
Want to hear more stories like this? Subscribe to our regular podcasts on iTunes.